जगत गुरु धन गुरु अर्जन देव साहिब पंचम पातशाह जी महाराज महान कृपा कीती सचखंड श्री हरिमंदर साहब विखे धन श्री गुरु ग्रंथ साहब जी महाराज जी का प्रकाश कीता है। पहला प्रकाश और गुरु घर की जड़ी मर्यादा है ओनू बनिया जो हुण ताई समुचे खालसे पंथ विच चल रही। ब्रह्म ज्ञानी धन बाबा बुढ़ा साहब जी नू सचखंड श्री हरिमंदर साहब जी दे पहले ग्रंथी मुकरर कीता है। बाबा जी ने प्रकाश कीता गुरुदेव दी आग्या लेके हुक्मनामा सारी संगत नू सरवण कराया। सूही महला पंजवा संतां के कारज आप खुलोया हर कम करावण आया राम। तरत सुहावी ताल सुहावा विच अमृत जल छाया राम। ए अमृत बाणी दा महावाक मुख वाक सतगुरु जी ने बख्शिश कीता। संध्या समय सोदर दी चौंकी तो बाद डेढ़ पैर रात बीतिया सोहिला साहब दी बाणी पढ़ के सुखासन करके धन गुरु ग्रंथ साहब जी दे पावन सवारे कोठा साहब विखे सतगुरु जी ने सुशोभित करवाए ने और आप कोठा साहब दे विच ही पातशाह ने थले पुंजिया अपना आसन लवाया ते उत्थे ही सतगुरु जी ज्यादा निवास रखदे। कदे कदे महलां च जांदे ज्यादा समा कोठा साहब ही पातशाह जी गुरु ग्रंथ साहब जी दे कोल ही रहिंदे। ए मर्यादा सतगुरु सच्चे पातशाह ने सानू दसना कीती है कि जिथे महाराज गुरु ग्रंथ साहब जी दे पावन सवारे होण उथे कोई ना कोई सेवादार अहलकार हर वेली हाजिर रहे। अज जिहड़ियां इह बेअदबी दीआं घटनावां घटदीआं ने बहुता कारण इसे करके ही वरत रहा है कि जदों पहरेदारी विच गुरु घर दी चाकरी दे विच कमी आउंदी है उदों शरारती अंसर जिहड़े ने इदां दीआं शरारतां करदे। तो महाराज जी हर वेले ही गुरु ग्रंथ साहब जी दे पास ही रहिंदे रात नू आसन रखदे। इह मर्यादा सतगुरु जी ने बन्नी। तो श्री गुरु ग्रंथ साहब जी दे संपादन दी जिहड़ी कथा है ओह कल संपन्न होई है। अगे गुरु के सिखां दी कथा चल रही कि किवें सतगुरु अपने सेवकां दी पैज रखदे। अपने सेवक की आपे रखै आपे नाम जपावै अपने सेवकां दी लाज सतगुरु जी किवें रखदे। हर जुग जुग भगती उपाया पैज रखदा आया राम राज। अपने सेवकां दी पैज रख रहे ने। अज भाई तरलोके दा प्रसंग प्रारंभ हो रहा है। मन बिरतियां एकाग्र करके गुरु चरणा विच हाजरियां लवाउंदे आ समूह माई भाई आखो जी सतनाम
श्री वाहे गुरु साहेब जी
सतनाम
श्री वाहे गुरु साहेब जी दोहरा श्री सतगुर एक दिन थिरे संगत दरस त्याए।
एक दिन जगत गुरु धन गुरु अर्जन देव साहब जी महाराज जी गुरगद्दी ते विराजमान ने बेअंत संगतां जिवें आप जी इस वेले गुरु चरणा च हाजरियां भर रहे हो इसे तरह संगत महाराज जी दे चरणा विच हाजर हो के दर्शन कर रही है।
सिख तिलोका नाम जिस चरण कमल सिर लाए।
उना संगता विच उना गुरसिखा विच एक गुरसिख आया है जेदा नाम है भाई तिलोका और बड़ी गुरु चरणा नाल प्रीत है। बड़े प्रेम नाल आके भाई तिलोका जी ने पंचम पातशाह जी महाराज जी दे चरणा ते सीस चुका के नमस्कार कीती है।
चौपाई हाथ जोर तिन अर्ज गुजारी।
और भाई तिलोका जी ने हाथ जोड़ के महाराज पंचम पातशाह जी नू बेनती कीती।
मैं आयो प्रभ शरण तुम्हारी।
हे प्रभु हे गुरुदेव हे जगत गुरु हे करुणा निधान हे कृपा दे सागर पंचम पातशाह जी महाराज मैं तुहाडी शरण विच आया हां।
जिस ते मेरो होए कल्याणा।
मैं इस करके शरण आया के मेरी कल्याण हो जावे मैं जन्म मरण तो रहत हो जावा आवागौन दे चक्रां तो मुक्त हो जावा।
युग लोकन में आनंद महाना।
दोआं जहाना च मैनू आनंद दी प्राप्ति होवे मेरा ए लोक भी सफल हो जावे मेरा परलोक भी सवर जावे।
अस मुझको दीजे उपदेश।
हे गरीब नवाज, कृपा करके मैनू ऐसा पवित्र उपदेश बख्शो। हे पंचम पातशाह, ऐसे पावन उपदेश दी दात मैनू बख्शो, जिस नू मैं सुना मन्ना कमावा और मेरा लोक परलोक सवर जावे।
सुनत कमावत नसी कलेश।
जिस नू सुनदियां कमाउंदियां मेरे सारे कलेश कटे जान, सारे कलेशां तो मैं रहत हो जावा।
सुन सत गुर कर दया सुनाई।
दया दे घर विच आ के महाराज पंचम पातशाह जी ने बचन सुनाए, उपदेश दिता भाई तलोका जी नू।
सत नाम सो रो लिव लाई।
आख्या भाई तलोका जी, सच्चे नाम दे नाल अपनी लिव ला के रखनी है। सब तो प्रथम उपदेश दिता नाम जपना। खालसा जी, उपदेश गुरबाणी विच गुर इतिहास विच सानू बार बार प्राप्त होवेगा नाम जपण दा। गुरबाणी पढ़ लईए, गुरबाणी भी बार बार यही हुक्म करेगी। गुरु पातशाह दा इतिहास पढ़िए ते इतिहास विचों भी बार बार यही आदेश होवेगा, केवल नाम जपो रे प्राणी, पर हो एक की सरना। नाम दी साधना करनी, नाम जपना। भाई तलोके नू हुक्म कीता सतगुरां ने के नाम दे नाल अपनी प्रीत जोड़नी है, नाम दी कमाई करनी है।
उठत बैठत आवत जाती।
उठदियां बैंदियां आउंदियां जांदियां रसना तो भजन करी जाना। उठत बैठत सोवत नाम, उठदियां बैंदियां सोंदियां हर वेले परमेश्वर दा नाम अपनी रसना तो जपना है।
नै सिमरन त्यागो दिन राती।
दिन रात सिमरन करना है, परमेश्वर दा सिमरन कदे भी नहीं त्यागना। अठे पैर ही सिमरन, जिन्ना चिर सुरत च रहना जागृत अवस्था च रहना ओनी देर तक अठे पैर ही सिमरन करना, नाम दी कमाई करनी है। स्वास स्वास परमेश्वर दा चिंतन करना है।
परमेश्वर पाणी को मान।
दूजा हुक्म कीता, पहला हुक्म कीता नाम जपना अठे पैर, दूजा हुक्म कीता के अकाल पुरख जी दे पाणे नू गुरु दे पाणे नू मिठा करके मनना। पहला नाम जपना, नाम जपन वास्ते कैब उठदियां बैंदियां तुसी कोई किरत बिरत कर रहे हो, नाल भजन करी जाओ। दूजा हुक्म कीता भी पाणे च रहना, प्रभु दे पाणे विच चलना। ते खालसा जी, चलना पाणे च ही पैंदा। कोई हस के मन ले ते भावे रो के मन ले, मनना तां पैणा ही है। अकाल पुरख दे हुक्म अगे जोर तां नहीं चलदा ना किसे दा। इस करके उहदे पाणे विच रवांगे भी उहदी रजा है, फिर हिरदे च संतुष्टि बनी रहेगी, हिरदा टिकिया रहेगा। जदो अपने भाणे चलण दा यतन करांगे फिर मन विच अशांति पैदा होंदी। तो पातशाह हुक्म कर दे भाई साहब भाई तलोका जी नू के प्रभु जी दे भाणे विच अकाल पुरख जी दे भाणे च चलना है।
हरखो भली करे इमजान।
प्रभु भाणे च खुश रहना ते ए जानना भी करतार भली करेगा, गुरु भला ही करेगा। पहला भी भला ही कीता, हुण भी भला ही कर रहा, अगे भी भला ही करेगा। हां जी,
दोष आरोपो कोई ना प्रभ में।
कदे भी परमेश्वर विच दोष नहीं आरोपना कि रब्बा तू आ काम ठीक नहीं कीता, ये गलत कीता। परमेश्वर नू कदे भी दोष नहीं आरोपना। तत्ती तवी ते बह के भी महाराज पंचम पातशाह ने रब नू लांभा नहीं दिता। उलाहनो मैं काहू ना दियो, मन मीठ तुहारो कीयो। उलांभा देना ही नहीं वाहिगुरु नू परमेश्वर नू। कहिंदे कदे भी पार ब्रह्म नू परमेश्वर नू अकाल पुरख नू उलांभा नहीं देना।
जो व्यापक नब की सम सब में।
जिवें आकाश सर्ब थाई व्यापक है, एदा आकाश वांगू अकाल पुरख परमेश्वर सर्ब थाई व्यापक, जर्रे जर्रे विच कण कण दे विचो व्यापक है।
तन हंता को तज अभ्यास।
और तीजा कर्म ए करना के शरीर दी हंगता नू त्यागना, सहजे सहजे दा अभ्यास करना। ਖਾਲਸਾ ਜੀ ਤਨ ਹੰਤਾ ਨੂੰ ਤਿਆਗਣ ਦਾ ਅਭਿਆਸ ਕਰਨਾ ਵੀ ਮੈਂ ਸਰੀਰ ਨਹੀਂ ਹਾਂ, ਇਸ ਸਰੀਰ ਵਿੱਚ ਰਹਿਣ ਵਾਲਾ ਇਹਦਾ ਦ੍ਰਿਸ਼ਟਾ ਹਾਂ, ਇਹਦਾ ਸਾਕਸ਼ੀ ਹਾਂ, ਇਹ ਅਭਿਆਸ ਕਰਨਾ ਪੈਂਦਾ ਤਨ ਹੰਤਾ ਨੂੰ ਛੱਡਣ ਲਈ। ਮੈਂ ਸਰੀਰ ਨਹੀਂ ਹਾਂ, ਮੈਂ ਇੰਦਰੀਆਂ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਮੈਂ ਸਵਾਸ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਏਦਾਂ ਚਿੰਤਨ ਕਰਦੇ ਜਾਣਾ, ਅਭਿਆਸ ਕਰਦਿਆਂ ਕਰਦੇ ਤਨ ਦੀ ਹੰਗਤਾ ਨੂੰ ਤਿਆਗਣਾ ਹੈ।
ਸਨੇ ਸਨੇ ਲੱਖ ਰੂਪ ਪ੍ਰਕਾਸ਼,
ਔਰ ਸਹਿਜੇ ਸਹਿਜੇ ਤੁਸੀਂ ਆਪਣੇ ਆਤਮਾ ਦੇ ਸਰੂਪ ਦੇ ਪ੍ਰਕਾਸ਼ ਨੂੰ ਵੇਖੋਗੇ। ਜਦੋਂ ਸਰੀਰ ਦੇ ਹੰਗਤਾ ਦੇ ਪੰਜ ਕੋਸ਼ਾਂ ਦਾ ਪੜਦਾ ਖਾਲਸਾ ਜੀ, ਇਹ ਪੰਜ ਪ੍ਰਕਾਰ ਦੀਆਂ ਪਰਤਾਂ ਪਈਆਂ ਹੋਈਆਂ ਨੇ, ਥੱਲੇ ਨਿਰਮਲ ਜਲ ਹੈ। ਪਹਿਲਾਂ ਇੱਕ ਪਰਤ ਛੱਡਣੀ ਪੈਣੀ ਹੈ, ਫਿਰ ਦੂਜੀ, ਫਿਰ ਤੀਜੀ, ਚੌਥੀ, ਪੰਜਵੀਂ, ਫਿਰ ਥੱਲੇ ਜਾ ਕੇ ਨਿਰਮਲ ਜਲ ਹੈ। ਇਸੇ ਤਰ੍ਹਾਂ ਖਾਲਸਾ ਜੀ ਇਹ ਪੰਜ ਕੋਸ਼ ਨੇ ਸਾਡੇ, ਇਹ ਤਨ ਹੰਤਾ ਦੇ ਨਾਲ ਹੀ ਜੁੜੇ ਹੋਏ ਨੇ। ਬਾਹਰਲਾ ਇਹ ਕੋਸ਼ ਹੈ, ਇਹਨੂੰ ਅਨਮਿਆ ਕੋਸ਼ ਕਹਿੰਦੇ। ਇਹਦੇ ਅੰਦਰ ਦੂਸਰਾ ਕੋਸ਼ ਚੱਲ ਰਿਹਾ ਜਿਸ ਨੂੰ ਪ੍ਰਾਣਮਿਆ ਕੋਸ਼ ਕਹਿੰਦੇ, ਜਿਹੜੇ ਸਵਾਸ ਚੱਲਦੇ ਆ। ਤੀਸਰਾ ਕੋਸ਼ ਹੈ ਮਨੋਮਿਆ ਕੋਸ਼, ਚੌਥਾ ਹੈ ਵਿਗਿਆਨਮਿਆ ਕੋਸ਼, ਤੇ ਪੰਜਵਾਂ ਹੈ ਆਨੰਦਮਿਆ ਕੋਸ਼। ਇਹਨਾਂ ਪੰਜਾਂ ਕੋਸ਼ਾਂ ਨੂੰ ਪਰੇ ਕਰਾਂਗੇ ਤੇ ਥੱਲੇ ਆਤਮ ਸਵਰੂਪ ਦੀ ਝਲਕ ਪਵੇਗੀ, ਉਹਦੇ ਦਰਸ਼ਨ ਹੋਣਗੇ। ਇਹ ਸਹਿਜੇ ਸਹਿਜੇ ਚਿੰਤਨ, ਇਹਨੂੰ ਲੈ ਚਿੰਤਨ ਕਰਨਾ ਵੀ ਮੈਂ ਅਨਮਿਆ ਕੋਸ਼ ਨਹੀਂ ਹਾਂ, ਮੈਂ ਪ੍ਰਾਣਮਿਆ ਕੋਸ਼ ਵੀ ਨਹੀਂ ਹਾਂ, ਮੈਂ ਮਨੋਮਿਆ ਕੋਸ਼ ਵੀ, ਮੈਂ ਮਨ ਵੀ ਨਹੀਂ। ਅਦੇ ਅਸੀਂ ਕਦੇ ਕਹਿੰਦੇ ਹਾਂ ਵੀ ਮੈਂ ਮਨ, ਆਪਾਂ ਕਹਿੰਦੇ ਹਾਂ ਮੇਰਾ ਮਨ, ਯਾਨੀ ਕਿ ਮਨ ਦੇ ਪਰੇ ਕੋਈ ਹੋਰ ਵੀ ਹੈ ਜਿਹੜਾ ਕਹਿ ਰਿਹਾ ਮੇਰਾ ਮਨ। ਉਸ ਤੋਂ ਪਰੇ ਬੁੱਧੀ ਹੈ ਜਿਹਨੂੰ ਵਿਗਿਆਨਮਿਆ ਕੋਸ਼ ਕਹਿੰਦੇ ਆ, ਉਹ ਵੀ ਸਾਡਾ ਸਰੂਪ ਨਹੀਂ। ਅਸੀਂ ਕਦੇ ਕਹਿੰਦੇ ਹਾਂ ਵੀ ਮੈਂ ਬੁੱਧੀ ਹਾਂ, ਅਸੀਂ ਕਹਿੰਦੇ ਹਾਂ ਮੇਰੀ ਬੁੱਧੀ ਕੰਮ ਨਹੀਂ ਕਰਦੀ, ਯਾਨੀ ਕਿ ਉਸ ਤੋਂ ਵੀ ਪਰੇ ਹੈ ਕੋਈ ਜਿਹੜਾ ਬੁੱਧੀ ਨੂੰ ਕਹਿ ਰਿਹਾ ਵੀ ਮੇਰੀ ਬੁੱਧੀ ਹੈ। ਏਦਾਂ ਚਿੰਤਨ ਕਰਦਿਆਂ ਕਰਦਿਆਂ ਆਤਮ ਸਵਰੂਪ ਦੇ ਦਰਸ਼ਨ ਕਰਨੇ, ਇਹਨੂੰ ਗੁਰੂ ਖਾਲਸਾ ਜੀ ਲੈ ਚਿੰਤਨ ਕਹਿੰਦੇ ਹਨ।
ਰਹੁ ਅਹਿੰਸ ਕਰ ਸਭ ਪਰ ਦਇਆ,
ਔਰ ਭਾਈ ਤਲੋਕਾ ਜੀ ਅਹਿੰਸ ਰਹਿਣਾ। ਅਹਿੰਸ ਮਤਲਬ ਜੀਵ ਨਹੀਂ ਮਾਰਨਾ ਕੋਈ, ਇਹ ਪਰਖ ਸੀ ਭਾਈ ਤਲੋਕੇ ਦੀ, ਸ਼ਸਤਰਧਾਰੀ ਸੀ ਨਾ ਮਹਾਰਾਜ ਜੀ। ਕਹਿੰਦੇ ਭਾਈ ਤਲੋਕਾ ਜੀ ਕਿਸੇ ਜੀਵ ਦੀ ਹਿੰਸਾ ਨਹੀਂ ਕਰਨੀ, ਜਿੰਨੇ ਜੀ ਨੇ ਪਰਮੇਸ਼ਰ ਦੇ ਸਭ ਤੇ ਦਇਆ ਕਰਨੀ, ਜੀ ਦਇਆ ਪ੍ਰਵਾਨ, ਇਹ ਦਇਆ ਦੀ ਭਾਵਨਾ ਹਿਰਦੇ ਚ ਰੱਖਣੀ ਹੈ।
ਇਸ ਕੋ ਨਹੀਂ ਦੁਖਾਵੋ ਹੀਆ,
ਕਦੇ ਕਿਸੇ ਦਾ ਹਿਰਦਾ ਨਹੀਂ ਦੁਖਾਣਾ। ਖਾਲਸਾ ਜੀ ਇਹ ਵੀ ਹੁਕਮ ਕਰ ਰਹੇ ਨੇ ਕਦੇ ਕਿਸੇ ਦਾ ਹਿਰਦਾ, ਕਿਉਂਕਿ ਹਿੰਸਾ ਕੇਵਲ ਜੀਵ ਮਾਰਨ ਦੀ ਥੋੜੀ ਹੁੰਦੀ ਹੈ। ਹਿੰਸਾ ਗੁਰੂ ਖਾਲਸਾ ਜੀ ਤਿੰਨ ਪ੍ਰਕਾਰ ਦੀ ਹੈ। ਇੱਕ ਹੈ ਸਰੀਰ ਕਰਕੇ ਕਿਸੇ ਨੂੰ ਮਾਰਨਾ, ਇਹ ਤਨ ਦੀ ਹਿੰਸਾ। ਦੂਜਾ ਹੈ ਬਚਨਾਂ ਦੀ ਹਿੰਸਾ, ਬਚਨ ਕਰਕੇ ਕਿਸੇ ਦਾ ਦਿਲ ਤੋੜ ਦੇਣਾ, ਇਹ ਬਚਨ ਦੀ ਹਿੰਸਾ। ਤੀਜੀ ਮਨ ਦੀ ਹਿੰਸਾ, ਮੂੰਹ ਤੋਂ ਵੀ ਨਹੀਂ ਬੋਲੇ, ਮਨ ਕਰਕੇ ਅਗਲੇ ਨੂੰ ਮਾਰ ਦਿੱਤਾ ਵੀ ਇਹਨੂੰ ਕੱਟ ਦਿਆਂ, ਮਨ ਚ ਪਤਾ ਨਹੀਂ ਕਿੰਨਾ ਕੁਝ ਉਹਨੂੰ ਗਾਲਾਂ ਵੀ ਕੱਢ ਦਿੱਤੀਆਂ, ਕਿੰਨਾ ਕੁਝ ਕਹਿ ਦਿੱਤਾ, ਇਹ ਮਨ ਦੀ ਹਿੰਸਾ। ਮਹਾਰਾਜ ਜੀ ਕਹਿੰਦੇ ਤਿੰਨੇ ਹੀ ਤਿਆਗਣੀਆਂ ਨੇ, ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ, ਕਿਉਂਕਿ ਪਰਮੇਸ਼ਰ ਸਭ ਦੇ ਦਿਲਾਂ ਵਿੱਚ ਵਸਦਾ ਹੈ। ਅਕਾਲ ਪੁਰਖ ਦਾ ਵਾਸਾ ਸੰਸਾਰ ਦੇ ਸਮਸਤ ਜੀਵਾਂ ਦੇ ਹਿਰਦਿਆਂ ਵਿੱਚ, ਘੱਟ ਘੱਟ ਮੈਂ ਹਰ ਜੂ ਵਸਾ, ਘੱਟ ਨਾਮ ਹਿਰਦੇ ਦਾ ਵੀ ਹੈ ਨਾ ਕਿ ਪਰਮੇਸ਼ਰ ਹਰ ਘੱਟ ਵਿੱਚ ਹਰ ਹਿਰਦੇ ਚ ਵਸਦਾ। ਜੇ ਕਿਸੇ ਦਾ ਹਿਰਦਾ ਦੁਖਾਓਗੇ ਉੱਥੇ ਪਰਮੇਸ਼ਰ ਵਸਦਾ ਉਹ ਵੇਖੇਗਾ। ਇਸ ਕਰਕੇ ਦਇਆ ਦੀ ਭਾਵਨਾ ਰੱਖ ਕੇ ਕਦੇ ਕਿਸੇ ਦਾ ਹਿਰਦਾ ਨਹੀਂ ਦੁਖਾਣਾ।
ਜਥਾ ਲਾਭ ਕੀਜੇ ਸੰਤੋਸ਼ਾ,
ਜਥਾ ਲਾਭ ਸੰਤੋਖ ਰੱਖਣਾ। ਜਥਾ ਲਾਭ ਸੰਤੋਖ ਦਾ ਮਤਲਬ ਵੀ ਜਿੰਨਾ ਮਿਲ ਗਿਆ ਉਹਦੇ ਚ ਰਾਜੀ, ਤੇ ਜਿੰਨੀ ਪਰਾਲਭ ਦਾ ਮਿਲਣਾ ਓਨਾ ਹੀ ਹੈ ਗੁਰੂ ਖਾਲਸਾ ਜੀ। ਪਰਾਲਭ ਤੋਂ ਵੱਧ ਵੀ ਨਹੀਂ ਮਿਲਣਾ ਤੇ ਪਰਾਲਭ ਤੋਂ ਘੱਟ ਵੀ ਨਹੀਂ ਮਿਲਣਾ। ਜਿੰਨੀ ਪਰਮੇਸ਼ਰ ਨੇ ਸਾਡੀ ਪਰਾਲਭ ਬਣਾ ਦਿੱਤੀ ਹੈ ਉਹ ਇੱਕੋ ਵਾਰੀ ਬਣਾ ਦਿੱਤੀ ਜਦੋਂ ਸਾਡਾ ਜਨਮ ਹੋਇਆ। ਜੋ ਕੁਛ ਪਾਇਆ ਸੋ ਇੱਕੋ ਵਾਰੀ ਪਰਮੇਸ਼ਰ ਨੇ ਉਹ ਸਾਰੀ ਖੇਡ ਰਚ ਦਿੱਤੀ। ਔਰ ਜਿੰਨਾ ਪਰਮੇਸ਼ਰ ਨੇ ਵਧਾਤੇ ਨੇ ਸਾਡੀ ਪਰਾਲਭ ਬਣਾ ਦਿੱਤੀ ਆ, ਉਹਦੇ ਤੋਂ ਨਾ ਕੋਈ ਘਟਾ ਸਕਦਾ ਨਾ ਵਧਾ ਸਕਦਾ। ਕੜਾ ਖੂਹ ਦੇ ਪਾਣੀ ਚੋਂ ਭਰ ਲਓ ਤੇ ਚਾਹੇ ਸਮੁੰਦਰ ਚੋਂ ਭਰ ਲਓ, ਉਹਦੇ ਚ ਪਾਣੀ ਓਨਾ ਹੀ ਆਉਣਾ ਜਿੰਨਾ ਉਹਦਾ ਆਕਾਰ ਹੈ। ਇਹ ਨੀ ਵੀ ਖੂਹ ਚ ਭਰਿਆ ਘੱਟ ਜਾਣਾ ਤੇ ਸਮੁੰਦਰ ਚ ਭਰ ਕੇ ਵੱਧ ਜਾਣਾ। ਸਾਡੀ ਜਿਹੜੀ ਪਰਾ ਲੱਭਦਾ ਉਹ ਘੜੇ ਵਾਂਗੂ ਹੈ, ਉਹਦੇ ਵਿੱਚ ਓਨੀ ਵਸਤ ਪੈਣੀ ਹੈ ਜਿੰਨਾ ਕੋ ਘੜਾ ਹੈ, ਜਿੰਨਾ ਕੋ ਆਕਾਰ ਹੈ, ਜਿੰਨੀ ਸਾਡੀ ਪਰਾ ਲੱਭਦਾ, ਉਹਦੇ ਤੇ ਸੰਤੁਸ਼ਟ ਰਹਿਣਾ। ਮਹਾਰਾਜ ਜੀ ਕਹਿੰਦੇ ਜਥਾ ਲਾਭ ਸੰਤੁਸ਼ਟਾ, ਕਿ ਜਿੰਨਾ ਮਿਲ ਗਿਆ ਉਹਦੇ ਚ ਸੰਤੋਖ ਰੱਖਣਾ, ਸਬਰ ਰੱਖਣਾ, ਕਿਉਂਕਿ ਜਦੋਂ ਸਬਰ ਤੇ ਸੰਤੋਖ ਦੀ ਬਿਰਤੀ ਹੋਵੇਗੀ ਤਦੇ ਤੁਸੀਂ ਵਾਹਿਗੁਰੂ ਦਾ ਸ਼ੁਕਰ ਕਰੋਗੇ। ਜੇ ਸਬਰ ਨਹੀਂ ਹੈ ਫਿਰ ਤਾਂ ਉਲਾਂਭੇ ਹੀ ਹੋਣਗੇ, ਆਹ ਵੀ ਨਹੀਂ ਦਿੱਤਾ ਰੱਬ ਨੇ ਸਾਨੂੰ, ਆਹ ਵੀ ਨਹੀਂ ਦਿੱਤਾ, ਪਰ ਜਿੰਨਾ ਮਿਲ ਗਿਆ ਉਹਦੇ ਚ ਸਬਰ ਆ ਗਿਆ ਤੇ ਸਬਰ ਵਿੱਚ ਆ ਕੇ ਕਹਿਣਾ ਪਾਤਸ਼ਾਹ ਤੇਰਾ ਸ਼ੁਕਰ ਹੈ, ਤੂੰ ਕਿੰਨਾ ਕੁਝ ਦਿੱਤਾ, ਮੈਂ ਤਾਂ ਇਹਨਾਂ ਚੀਜ਼ਾਂ ਦੇ ਯੋਗ ਵੀ ਨਹੀਂ ਸੀ ਜੋ ਤੂੰ ਦੇ ਕੇ ਨਵਾਜਿਆ, ਤੇਰਾ ਸ਼ੁਕਰ ਹੈ, ਸ਼ੁਕਰ ਹੈ। ਏਦਾਂ ਖਾਲਸਾ ਜੀ ਸਬਰ ਚੋਂ ਹੀ ਸ਼ੁਕਰ ਪੈਦਾ ਹੁੰਦਾ।
ਤਜੋ ਵਿਕਾਰ ਆਦਿ ਜੀ ਰੋਸਾ,
ਜਿੰਨੇ ਵਿਕਾਰ ਨੇ ਰੋਸ ਆਦਿਕ ਦੇ, ਉਹ ਸਾਰੇ ਵਿਕਾਰ ਆਪਣੇ ਹਿਰਦੇ ਚੋਂ ਤਜਣੇ ਨੇ, ਤਿਆਗਣੇ ਹਨ।
ਇਮ ਸਤਿਗੁਰ ਤੇਲੀ ਉਪਦੇਸ਼,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਵਿੱਤਰ ਉਪਦੇਸ਼ ਭਾਈ ਤਲੋਕਾ ਜੀ ਨੇ ਸਰਵਣ ਕੀਤਾ।
ਗਮਨਿਓ ਗਜ਼ਨੀ ਆਪਣੋ ਦੇਸ਼,
ਭਾਈ ਤਲੋਕਾ ਜੀ ਗਜ਼ਨੀ ਦੇ ਰਹਿਣ ਵਾਲੇ ਸੀ, ਮਹਾਰਾਜ ਜੀ ਕੋਲੋਂ ਇਹ ਪਵਿੱਤਰ ਉਪਦੇਸ਼ ਲੈ ਕੇ ਅੰਗੀਕਾਰ ਕਰਕੇ ਭਾਈ ਤਲੋਕਾ ਜੀ ਆਪਣੇ ਦੇਸ਼ ਗਜ਼ਨੀ ਚਲੇ ਗਏ।
ਮੁਗਲ ਚਾਕਰੀ ਤਾਂ ਕਰਨਤਾ,
ਉੱਥੇ ਭਾਈ ਸਾਹਿਬ ਭਾਈ ਤਲੋਕਾ ਜੀ ਨੌਕਰੀ ਕਰਦੇ ਸੀ, ਉੱਥੋਂ ਦੇ ਨਵਾਬ ਕੋਲ ਸਿਪਾਹੀ ਦੀ ਨੌਕਰੀ ਸੀ, ਚਾਕਰੀ ਕਰਦੇ ਸਨ।
ਵਹਿਰ ਅਰੂਡੈ ਸੰਗ ਰਹੰਤਾ,
ਨਵਾਬ ਦੇ ਨਾਲ ਰਹਿੰਦੇ ਸੀ, ਜਦੋਂ ਨਵਾਬ ਨੇ ਕਿਤੇ ਬਾਹਰ ਜਾਣਾ ਭਾਈ ਤਲੋਕੇ ਨੇ ਨਾਲ ਜਾਣਾ।
ਲੀਤ ਰਜ਼ਤ ਪਣ ਨਿਤ ਪੰਚਾਸ,
ਰੋਜ਼ਾਨਾ 5 ਰੁਪਈਏ ਨਵਾਬ ਕੋਲੋਂ ਭਾਈ ਤਲੋਕੇ ਨੂੰ ਮਿਲਦੇ ਸੀ ਰੋਜ਼ਾਨਾ ਦੇ, ਯਾਨੀ ਕਿ ਨਵਾਬ ਜਿਹੜਾ ਸੀ ਉਹ ਭਾਈ ਤਲੋਕੇ ਦਾ ਬਹੁਤ ਸਤਿਕਾਰ ਕਰਦਾ, ਵਿਸ਼ਵਾਸ ਪਾਤਰ ਜਾਣ ਕੇ ਹਰ ਵੇਲੇ ਨਾਲ ਰੱਖਦਾ ਸੀ, ਕਿਤੇ ਅੰਦਰ ਬਾਹਰ ਜਾਣਾ ਨਾਲ ਹੀ ਰੱਖਣਾ, ਤੇ ਰੋਜ਼ਾਨਾ 5 ਰੁਪਈਏ ਉਹਨਾਂ ਦਿਨਾਂ ਚ ਭਾਈ ਸਾਹਿਬ ਭਾਈ ਤਲੋਕੇ ਨੂੰ ਦੇਣੇ।
ਆਯੁਧ ਧਰੀ ਰਹਿਤ ਤਿਸ ਪਾਸ,
ਭਾਈ ਤਲੋਕਾ ਜੀ ਸ਼ਸਤਰ ਧਾਰੀ ਹੋ ਕੇ ਹਮੇਸ਼ਾ ਹੀ ਨਵਾਬ ਦੇ ਕੋਲ ਉਹਦੀ ਪਹਿਰੇਦਾਰੀ ਚ ਰਹਿੰਦੇ ਸਨ।
ਚੜਿਓ ਮੁਗਲ ਇੱਕ ਦਿਓਸ ਸ਼ਿਕਾਰ,
ਇੱਕ ਦਿਨ ਦਾ ਬਚਨ ਹੈ ਵੀ ਉਹ ਜਿਹੜਾ ਨਵਾਬ ਸੀ ਉਹ ਸ਼ਿਕਾਰ ਖੇਡਣ ਲਈ ਚੜਿਆ, ਨਵਾਬ ਲੋਕ ਰਾਜੇ ਲੋਕ ਸ਼ਿਕਾਰ ਖੇਡਦੇ ਹੈ, ਤੂੰ ਸ਼ਿਕਾਰ ਖੇਡਣ ਵਾਸਤੇ ਉਹ ਨਵਾਬ ਗਿਆ।
ਸੰਗ ਤਿਲੋਕਾ ਅਸ ਅਸਵਾਰ,
ਭਾਈ ਸਾਹਿਬ ਭਾਈ ਤਲੋਕਾ ਜੀ ਵੀ ਨਾਲ ਚੱਲੇ ਘੋੜੇ ਤੇ ਸਵਾਰ ਹੋ ਕੇ।
ਮੁਗਲ ਅਗਾਰੀ ਮ੍ਰਿਗਨ ਪਲਾਈ,
ਇੱਕ ਹਿਰਨੀ ਬੜੀ ਤੇਜ਼ੀ ਦੇ ਨਾਲ ਦੌੜ ਕੇ ਜਿਹੜਾ ਪਠਾਨ ਸੀ ਨਵਾਬ ਸੀ ਉਹਦੇ ਘੋੜੇ ਦੇ ਅੱਗੋਂ ਦੀ ਲੰਘੀ।
ਪਿੱਛੇ ਲਾਗੇ ਤੁਰੰਗ ਤਵਾਈ,
ਉਹਦੇ ਪਿੱਛੇ ਸਭ ਨੇ ਘੋੜੇ ਲਾ ਲੇ ਵੀ ਹਿਰਨੀ ਆ ਇਹਨੂੰ ਮਾਰਨਾ।
ਜਬੇ ਤਿਲੋਕੇ ਕੀ ਨਸਨੇਰ,
ਉਹ ਹਿਰਨ ਸਮਝ ਕੇ ਹੀ ਪਿੱਛੇ ਘੋੜਾ ਦੌੜਾਇਆ, ਭਾਈ ਸਾਹਿਬ ਭਾਈ ਤਲੋਕਾ ਜੀ ਨੇ ਆਪਣਾ ਘੋੜਾ ਤੇਜ ਕੀਤਾ ਤੇ ਉਸ ਹਿਰਨ ਦੇ ਨੇੜੇ ਚਲੇ ਗਏ।
ਹੋਰਾ ਮਿਲਿਓ ਨਿਕਟ ਤਬ ਹੀਰ,
ਐਨ ਉਸ ਹਿਰਨ ਦੇ ਨਾਲ ਘੋੜਾ ਰਲਾ ਲਿਆ ਭਾਈ ਤਲੋਕੇ ਨੇ, ਬਿਲਕੁਲ ਉਹਦੇ ਨੇੜੇ ਆਪਣਾ ਘੋੜਾ ਕਰ ਲਿਆ।
ਖੈਂਚ ਖੜਗ ਕੋ ਤਾਂ ਪਰ ਚਾਰਾ,
ਮਿਆਨ ਚੋ ਤਲਵਾਰ ਕੱਢ ਕੇ ਜ਼ੋਰ ਨਾਲ ਉਹਦਾ ਵਾਰ ਕੀਤਾ।
ਮ੍ਰਿਗਨੀ ਗਰਭ ਦੁਦਾ ਕਰ ਡਾਰਾ,
ਉਹ ਜਿਹੜੀ ਹੈ ਉਹ ਹਿਰਨੀ ਸੀ, ਹਿਰਨੀ ਸੀ ਜਦੋਂ ਤਲਵਾਰ ਚਲਾਈ ਤੇ ਹਿਰਨੀ ਦੋ ਟੋਟੇ ਹੋ ਗਏ, ਪਰ ਦੇਵ ਨੇ ਐਸਾ ਕਿ ਉਹਦੇ ਪੇਟ ਦੇ ਵਿੱਚ ਗਰਭ ਚ ਬੱਚੇ ਸਨ।
ਯੁਗ ਅਰਬਕ ਵਿੱਚ ਤੇ ਗਿਰ ਪਰੇ,
ਜਦੋਂ ਪੇਟ ਵਾਲੀ ਜਗ੍ਹਾ ਤੋਂ ਹੀ ਚੀਰਿਆ ਗਿਆ ਉਹਨੂੰ ਵੱਢਿਆ ਤਲਵਾਰ ਚਲਾ ਕੇ, ਤੇ ਵਿੱਚੋਂ ਜਿਹੜੇ ਦੋ ਬੱਚੇ ਸਨ ਉਹ ਨਿਕਲ ਕੇ ਜ਼ਮੀਨ ਤੇ ਡਿੱਗ ਪਏ।
ਇਤਕ ਕਾਲ ਮੈਂ ਤਰਫਤ ਮਰੇ,
ਭਾਈ ਤਲੋਕੇ ਦੀ ਨਿਗਾਹ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਉਹ ਦੋ ਬੱਚੇ ਹਿਰਨੀ ਦੇ ਸਮੇਤ ਤੜਫ ਤੜਫ ਕੇ ਮਰ ਗਏ।
ਦੇਖ ਤਿਲੋਕੇ ਕਰੁਣਾ ਠਾਨੀ,
ਵੇਖ ਕੇ ਭਾਈ ਤਲੋਕੇ ਦੇ ਮਨ ਚ ਬੜੀ ਕਰੁਣਾ ਆਈ, ਇਕਦਮ ਮਨ ਦੇ ਵਿਚ ਬੜਾ ਅਸਰ ਹੋਇਆ।
ਤਿਕ ਤਿਕ ਆਪਣੇ ਕਰਮ ਬਖਾਨੀ,
ਕਹਿੰਦੇ ਮੇਰੇ ਇਸ ਕਰਮ ਤੇ ਤਰਕਾਰ ਹੈ, ਭਾਈ ਤਲੋਕਾ ਜੀ ਮਨ ਹੀ ਮਨ ਕਹਿੰਦੇ ਮੈਂ ਜਿਹੜਾ ਇਹ ਕਰਮ ਕੀਤਾ ਵੀ ਇੱਕ ਜੀਵ ਮਾਰਦਿਆਂ ਤਿੰਨ ਮਾਰ ਦਿੱਤੇ ਐ, ਮੇਰੇ ਇਸ ਕਰਮ ਦੇ ਉੱਤੇ ਤਰਕਾਰ ਹੈ।
ਐਸੋ ਪਾਪ ਅਚਾਨਕ ਲਏ,
ਇਹ ਪਾਪ ਅਚਨ ਚੇਤ ਅਚਾਨਕ ਹੀ ਹੋ ਗਿਆ ਮੇਰੇ ਕੋਲੋਂ।
ਇੱਕ ਕੇ ਹਤੇ ਤੀਨ ਮਰ ਗਏ,
ਇੱਕ ਜੀਵ ਦੇ ਮਾਰਦਿਆਂ ਤਿੰਨ ਮਾਰੇ ਗਏ ਹਨ।
ਗੁਰ ਉਪਦੇਸ਼ ਕਰਿਓ ਤਬ ਸਿਮਰਨ,
ਫਿਰ ਗੁਰੂ ਸਾਹਿਬ ਦਾ ਉਪਦੇਸ਼ ਚੇਤੇ ਆਇਆ ਜੋ ਪੰਜਵੇਂ ਪਾਤਸ਼ਾਹ ਨੂੰ ਉਪਦੇਸ਼ ਦਿੱਤਾ ਸੀ, ਉਸ ਉਪਦੇਸ਼ ਨੂੰ ਯਾਦ ਕੀਤਾ।
ਦਇਆ ਕਰੋ ਨੈ ਹਨੇ ਜੀਵ ਗਨ,
ਗੁਰਦੇਵ ਨੇ ਕਿਹਾ ਸੀ ਵੀ ਦਇਆ ਕਰਨੀ ਆ, ਜੀਵ ਨਹੀਂ ਮਾਰਨੇ, ਜੀਵ ਹੱਤਿਆ ਨਹੀਂ ਕਰਨੀ, ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ।
ਸੋ ਮੁਝ ਤੇ ਨੈ ਗਿਓ ਕਮਾਇਓ,
ਮਹਾਰਾਜ ਜੀ ਦਾ ਉਹ ਬਚਨ ਮੇਰੇ ਕੋਲੋਂ ਕਮਾਇਆ ਨਹੀਂ ਗਿਆ, ਮੈਂ ਮਹਾਰਾਜ ਜੀ ਦਾ ਬਚਨ ਉਹ ਕਮਾ ਨਹੀਂ ਸਕਿਆ। ਭਾਈ ਸਾਹਿਬ ਦੇ ਮਨ ਚ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਭਾਈ ਤਲੋਕਾ ਜੀ, ਕਿ ਗੁਰੂ ਪਾਤਸ਼ਾਹ ਨੇ ਮੈਨੂੰ ਜੋ ਹੁਕਮ ਕੀਤਾ ਸੀ ਉਹਨਾਂ ਦਾ ਹੁਕਮ ਮੇਰੇ ਕੋਲੋਂ ਕਮਾਇਆ ਨਹੀਂ ਗਿਆ।
ਯਾਂ ਤੇ ਦੋਸ਼ ਅਧਿਕ ਮੈਂ ਪਾਇਓ,
ਇਸ ਕਰਕੇ ਮੈਂ ਬੜਾ ਵੱਡਾ ਦੋਸ਼ੀ ਆ, ਮੇਰੇ ਕੋਲੇ ਬੜਾ ਵੱਡਾ ਦੋ ਦੋਸ਼ ਹੋ ਗਏ, ਇੱਕ ਤਾਂ ਜੀਵ ਹੱਤਿਆ ਦਾ, ਦੂਜਾ ਗੁਰੂ ਆਗਿਆ ਨਹੀਂ ਮੰਨੀ, ਉਹ ਸਭ ਤੋਂ ਵੱਡਾ ਦੋਸ਼ ਹੈ ਵੀ ਗੁਰੂ ਦਾ ਹੁਕਮ ਨਹੀਂ ਮੰਨਿਆ, ਸਤਿਗੁਰਾਂ ਦੀ ਆਗਿਆ ਨੂੰ ਤੋੜਿਆ, ਹੁਕਮ ਅਦੂਲੀ ਕੀਤੀ ਹੈ, ਇਹ ਵੱਡੇ ਭਾਰੀ ਦੋਸ਼ ਮੇਰੇ ਕੋਲ ਹੋਏ ਨੇ, ਮੈਂ ਵੱਡਾ ਦੋਸ਼ੀ ਬਣ ਗਿਆ ਹਾਂ।
ਸ਼ਸਤਰ ਪਾਸ ਤੇ ਅੱਗ ਹੋਈ ਆਵੇ,
ਸੋਚਿਆ ਵੀ ਜਦੋਂ ਤੱਕ ਇਹ ਸ਼ਸਤਰ ਨੇ ਕੋਲ ਇਹਦੇ ਹੁੰਦਿਆਂ ਤਾਂ ਕੋਈ ਨਾ ਕੋਈ ਜੀਵ ਮਰੇ ਗਈ, ਕਿਉਂਕਿ ਸ਼ਸਤਰ ਹੈ, ਸ਼ਸਤਰ ਧਾਰਨ ਰੱਖਾਂਗਾ ਆਪਣੇ ਕੋਲ ਕਰਕੇ ਤਾਂ ਕੋਈ ਨਾ ਕੋਈ ਜੀਵ ਮਾਰਨ ਦਾ ਦੋਸ਼ ਲੱਗ ਹੀ ਜਾਵੇਗਾ।
ਤਿਆਗਨ ਕਰੋ ਨਾ ਪੁੰਨ ਕੋ ਕਾਵੋ,
ਸੋਚਿਆ ਅੱਜ ਤੋਂ ਬਾਅਦ ਇਹ ਸ਼ਸਤਰ ਹੀ ਤਿਆਗ ਦੇ ਤਾਂ ਜੋ ਮੁੜ ਕੇ ਕਿਸੇ ਜੀਵ ਨੂੰ ਮਾਰਨ ਦੀ ਲੋੜ ਹੀ ਨਾ ਪਵੇ, ਸ਼ਸਤਰ ਹੋਵੇਗਾ ਤੇ ਮਾਰਾਂਗਾ, ਜੇ ਸ਼ਸਤਰ ਹੀ ਨਾ ਹੋਵੇਗਾ ਤੇ ਕਿਵੇਂ ਮਾਰਾਂਗਾ। ਖਾਲਸਾ ਜੀ, ਇਹ ਸੰਤ ਬਿਰਤੀ ਹੈ ਮਹਾਂਪੁਰਖਾਂ ਦੀ। ਭਾਈ ਕਨਈਆ ਜੀ ਨੂੰ ਸਿੰਘ ਕਹਿੰਦੇ ਵੀ ਸਾਰੇ ਸਿੰਘਾਂ ਨੇ ਤਲਵਾਰਾਂ ਪਾਈਆਂ, ਭਾਈ ਕਨਈਆ ਜੀ ਤੁਸੀਂ ਨਹੀਂ ਪਾਉਂਦੇ। ਭਾਈ ਸਾਹਿਬ ਕਹਿੰਦੇ ਵੀ ਤਲਵਾਰ ਮੈਂ ਨਹੀਂ ਪਾਈ ਤੇ ਫਿਰ ਇਹਦੇ ਨਾਲ ਕੀ ਹੋਵੇਗਾ, ਕਹਿੰਦੇ ਗੁਰੂ ਦੀ ਖੁਸ਼ੀ ਨਹੀਂ ਹੁੰਦੀ। ਤੇ ਕਹਿਣ ਤੇ ਸਾਰੇ ਸਿੰਘਾਂ ਤੇ ਭਾਈ ਘਨਈਏ ਨੇ ਵੀ ਗਾਤਰੇ ਤਲਵਾਰ ਪਾ ਲਈ। ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਜਾ ਕੇ ਦਰਸ਼ਨ ਕੀਤੇ, ਮਹਾਰਾਜ ਜੀ ਵੇਖਿਆ ਅੱਜ ਸਾਧ ਵੀ ਕਿਰਪਾਨ ਪਾਈ ਫਿਰਦਾ, ਵੇਖ ਕੇ ਕਹਿੰਦੇ ਮਹਾਰਾਜ ਭਾਈ ਘਨਈਆ ਜੀ ਨੂੰ, ਇਹ ਤਲਵਾਰ ਦਾ ਕੀ ਕਰੋਗੇ ਭਾਈ ਘਨਈਆ ਜੀ, ਉਹ ਹੁਣ ਸੰਤ ਸਨ। ਕਹਿੰਦੇ ਮਹਾਰਾਜ ਇਹ ਤਾਂ ਨਹੀਂ ਪਤਾ ਵੀ ਕੀ ਕਰਾਂਗਾ, ਵੀ ਜੇ ਕੋਈ ਮਾਰਨ ਆਵੇਗਾ ਤੇ ਉਹਨੂੰ ਕੱਢ ਕੇ ਦੇ ਦਿਆਂਗਾ, ਵੀ ਆਪਣੀ ਨਾ ਕੱਢਾ ਮੇਰੀ ਨਾਲ ਹੀ ਚਲਾ ਲੈ ਕੰਮ। ਮਹਾਰਾਜ ਜੀ ਹੱਸ ਕੇ ਕਹਿੰਦੇ ਤੇਰੇ ਬਚਨ ਹੀ ਤਲਵਾਰਾਂ ਦੇ ਤੁਲ ਨੇ, ਤੈਨੂੰ ਨਹੀਂ ਇਹਦੀ ਲੋੜ। ਖਾਲਸਾ ਜੀ, ਇਹ ਸੰਤ ਬਿਰਤੀ ਸੀ, ਜਦੋਂ ਸਿਪਾਹੀ ਬਿਰਤੀ ਆਈ ਸਿੱਖ ਨੂੰ ਨਾਲ ਮਹਾਰਾਜ ਜੀ ਨੇ ਸਿੰਘ ਬਣਾਇਆ, ਫਿਰ ਸੰਤ ਦੇ ਨਾਲ ਨਾਲ ਸਿਪਾਹੀ ਵੀ ਬਣਾਇਆ। ਉਹ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਸੰਤ ਬਿਰਤੀ ਵਰਤੀ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਨਾਲ ਮੀਰੀ ਪੀਰੀ ਦੇ ਦੋਵੇਂ ਸੰਕਲਪਾਂ ਨੂੰ ਪ੍ਰਗਟ ਕੀਤਾ, ਸ਼ਸਤਰਧਾਰੀ ਖਾਸ ਸਿੱਖ ਬਣਾਏ। ਖੈਰ, ਭਾਈ ਸਾਹਿਬ ਜੀ ਨੇ ਵੇਖਿਆ ਵੀ ਇਹ ਤਲਵਾਰ ਕਰਕੇ ਜੀਵ ਮਰੇ ਨੇ, ਵੀ ਜੇ ਮੈਂ ਇਹ ਸ਼ਸਤਰ ਹੀ ਤਿਆਗ ਦਿਆਂ ਤੇ ਜੀਵ ਨਾ ਮਰਨਗੇ, ਏਦਾਂ ਦਾ ਪ੍ਰਣ ਕੀਤਾ।
ਚਿੱਤ ਵਿਚਾਰ ਤਲਵਾਰ ਹਟਾਈ,
ਮਨ ਚ ਵਿਚਾਰ ਕਰਕੇ ਭਾਈ ਤਲੋਕੇ ਨੇ ਤਲਵਾਰ ਤਿਆਗ ਦਿੱਤੀ।
ਤੀਗ ਕਾਠ ਕੀ ਕਰ ਗਰ ਪਾਈ,
ਤੇ ਗਲ ਦੇ ਵਿੱਚ ਲੱਕੜੀ ਦੀ ਤਲਵਾਰ ਪਾ ਲਈ, ਉਹਦਾ ਉੱਤੇ ਮੁੱਠਾ ਜਿਹੜਾ ਸੀ ਉਹ ਲੋਹੇ ਦਾ ਲਾ ਲਿਆ, ਤੇ ਵਿੱਚ ਜਿਹੜਾ ਫਲ ਹੁੰਦਾ ਹੈ ਉਹ ਲੱਕੜੀ ਦਾ ਬਣਾ ਕੇ ਮਿਆਨ ਚ ਪਾ ਲਿਆ।
ਕਿਤਕ ਦਿਵਸ ਘਰ ਰਾਖੀ ਸੋਈ,
ਕੁਝ ਕ ਦਿਨ ਉਹੀ ਤਲਵਾਰ ਆਪਣੇ ਗਾਤਰੇ ਚ ਭਾਈ ਸਾਹਿਬ ਨੇ ਰੱਖੀ ਲੱਕੜ ਦੀ।
ਉਤੋਂ ਤਿਲੋਕੇ ਕੋ ਰਿਪ ਕੋਈ,
ਹੁਣ ਉੱਥੇ ਜਿੱਥੇ ਮਿੱਤਰ ਹੁੰਦੇ ਨੇ ਉੱਥੇ ਦੁਖੀ ਵੀ ਦਵੈਖੀ ਵੀ ਹੁੰਦੇ ਆ। ਭਾਈ ਤਲੋਕੇ ਦਾ ਕੋਈ ਦੁਸ਼ਮਣ ਸੀ, ਉੱਥੇ ਹੀ ਨਾਲ ਨੌਕਰੀ ਕਰਦਾ ਸੀ, ਉਹਨੇ ਜਦੋਂ ਉਹਨੂੰ ਪਤਾ ਲੱਗਾ ਇਸ ਗੱਲ ਦਾ,
ਇਸਨੇ ਸਕਲ ਭੇਦ ਕੋ ਪਾਏ,
ਉਹਨੇ ਸਾਰਾ ਭੇਦ ਪਾ ਲਿਆ, ਉਹਨੂੰ ਪਤਾ ਲੱਗ ਗਿਆ ਵੀ ਭਾਈ ਤਲੋਕੇ ਨੇ ਗਾਤਰੇ ਜਿਹੜੀ ਕਿਰਪਾਨ ਪਾਈ ਹੈ ਉਹ ਲੱਕੜ ਦੀ ਹੈ, ਉੱਤੇ ਮੁੱਠਾ ਜਿਹੜਾ ਉਹ ਲੋਹੇ ਦਾ, ਉਹਨੇ ਸਾਰਾ ਭੇਦ ਪ੍ਰਾਪਤ ਕਰਕੇ
ਚਾਰੀ ਕਰੀ ਮੁਗਲ ਟਿਗ ਜਾਏ।
ਚਾਰੀ ਕਹਿੰਦੇ ਆ ਚੁਗਲੀ ਨੂੰ, ਜਿਵੇਂ ਦੱਖਣੀ ਓਂਕਾਰ ਚ ਬਹਿ ਲਾੜੀ ਚਾੜੀ ਲਾਏ ਤਬਾਰ। ਲਾੜੀ ਦਾ ਮਤਲਬ ਹੁੰਦਾ ਵੀ ਜਿਵੇਂ ਲਗਾਈ ਬੁਝਾਈ ਕਰਨੀ, ਚਾਰੀ ਦਾ ਮਤਲਬ ਹੁੰਦਾ ਚੁਗਲੀ। ਤੋ ਚੁਗਲੀ ਕੀਤੀ ਇਹਨੇ ਜਾ ਕੇ ਨਵਾਬ ਦੇ ਕੋਲ।
ਕਹੇ ਤਿਲੋਕਾ ਬਡੋ ਸਿਪਾਹੀ,
ਕਹਿਣ ਲੱਗੇ ਨਵਾਬ ਸਾਹਿਬ ਤੁਹਾਡਾ ਬੜਾ ਵੱਡਾ ਸਿਪਾਹੀ ਆ ਭਾਈ ਤਿਲੋਕਾ, ਜਿਹਨੂੰ ਤੁਸੀਂ ਬੜਾ ਵੱਡਾ ਰੁਤਬਾ ਦਿੱਤਾ ਹੋਇਆ, 5 ਰੁਪਈਏ ਰੋਜ਼ ਉਹਨੂੰ ਖਜ਼ਾਨੇ ਚੋਂ ਦਿੰਦੇ ਹੋ।
ਤੀਗ ਕਾਠ ਕੀ ਰਾਖਤ ਪਾਈ,
ਉਹ ਤਲਵਾਰ ਤਾਂ ਆਪਣੇ ਗਾਤਰੇ ਚ ਲੱਕੜ ਦੀ ਰੱਖਦਾ ਹੈ, ਉਹ ਸਿਪਾਹੀ ਤਲਵਾਰ ਉਹ ਆਪਣੇ ਗਾਤਰੇ ਚ ਲੱਕੜ ਦੀ ਰੱਖਦਾ।
ਲੋਹੋ ਮੂਠ ਉਪਰ ਦਿਖਰਾਈ,
ਉੱਤੇ ਜਿਹੜਾ ਮੁੱਠਾ ਆ ਕਬਜ਼ਾ ਹੱਥ ਨਾਲ ਫੜਨ ਵਾਲਾ ਉਹ ਲੋਹੇ ਦਾ, ਵਿੱਚ ਜਿਹੜੀ ਤਲਵਾਰ ਹੈ ਉਹ ਲੱਕੜ ਦੀ ਹੈ।
ਲਹੀ ਦਰਬ ਕੋ ਕਰ ਚਤੁਰਾਈ,
ਏਦਾਂ ਦੀ ਚਤੁਰਾਈ ਕਰਕੇ ਛਲ ਕਰਕੇ ਤੇਰੇ ਕੋਲ ਰੋਜ਼ 5 ਰੁਪਈਏ ਲੈ ਜਾਂਦਾ।
ਸੁਨਤ ਮੁਗਲ ਨੇ ਮਾਨੀ ਬਾਨੀ,
ਮੁਗਲ ਬੜਾ ਸਿਆਣਾ ਸੀ, ਉਹਨੇ ਪੂਰੀ ਨੀ ਗੱਲ ਮਾਨੀ, ਉਹਨੂੰ ਪਤਾ ਸੀ ਵੀ ਇਹ ਬੰਦਾ ਉਹਦਾ ਵਿਰੋਧੀ ਹੈ, ਤੇ ਵਿਰੋਧੀ ਬੰਦਾ ਹਮੇਸ਼ਾ ਜੇ ਗੱਲ ਨਾ ਵੀ ਹੋਵੇ ਕਈ ਵਾਰੀ ਝੂਠੀ ਬਣਾ ਲੈਂਦਾ। ਸਿਆਣੇ ਬੰਦੇ ਦੀ ਇਹੀ ਬਿਰਤੀ ਹੁੰਦੀ ਆ, ਉਹਨੂੰ ਪਤਾ ਹੁੰਦਾ ਉਹ ਇੱਕੋ ਵਾਰੀ ਸੁਣ ਕੇ ਫੈਸਲਾ ਨਹੀਂ ਕਰ ਲੈਂਦਾ, ਨਿਰਣਾ ਨਹੀਂ ਕਰ ਲੈਂਦਾ, ਉਹ ਸੁਣਦਾ ਵੀ ਇਹ ਵਿਰੋਧੀ ਆ ਉਹਦਾ ਤੇ ਜ਼ਰੂਰ ਉਹਦੇ ਵਿਰੋਧ ਚ ਗੱਲ ਵਧਾ ਚੜਾ ਕੇ ਕਈ ਹੋਵੇਗੀ, ਪਰ ਉਹ ਇਹ ਵੀ ਸੋਚਦਾ ਵੀ ਜੇ ਗੱਲ ਕਰ ਰਿਹਾ ਥੋੜੀ ਬਹੁਤੀ ਗੱਲ ਹੋਵੇਗੀ ਇਹਨੇ ਵਧਾ ਕੇ ਪੇਸ਼ ਕੀਤੀ ਹੋਣੀ। ਉਹਨੇ ਨਵਾਬ ਨੇ ਉਸ ਵੇਲੇ ਇਸ ਸਾਰੀ ਗੱਲ ਦਾ ਨਿਰਣਾ ਕਰਨ ਵਾਸਤੇ
ਸੂਰਤ ਲੋਕਾ ਮਹਾ ਗੁਮਾਨੀ,
ਉਹ ਜਾਣਦਾ ਸੀ ਵੀ ਭਾਈ ਤਿਲੋਕੇ ਦੀ ਸੂਰਬੀਰਤਾ ਉਹਨੇ ਪਹਿਲਾਂ ਵੇਖੀ ਸੀ, ਕਈ ਜੰਗਾਂ ਯੁੱਧਾਂ ਵਿਚ ਭਾਈ ਤਿਲੋਕੇ ਨੂੰ ਉਹਨੇ ਪਰਖਿਆ ਸੀ ਵੀ ਸੂਰਮਾ ਆ, ਕਦੇ ਤਾਂ 5 ਰੁਪਈਏ ਉਹਨਾਂ ਦਿਨਾਂ ਚ ਦਿੰਦਾ ਸੀ। ਕਹਿਣ ਲੱਗਾ ਵੀ ਉਹ ਬੜਾ ਸੂਰਮਾ ਆ ਤੇ ਬੜਾ ਗੁਮਾਨੀ ਦਾ, ਸੂਰਮੇ ਦੇ ਵਿਚ ਗੁਮਾਨ ਵੀ ਹੁੰਦਾ, ਗੁਮਾਨੀ ਸੂਰਮਾ ਹੈ।
ਮੈਂ ਸਾਦਰ ਰਾਖੋ ਦੀ ਧਨ ਕੋ,
ਮੈਂ ਉਹਨੂੰ ਆਪਣੇ ਕੋਲ ਉਹਦਾ ਅਦਬ ਦੇ ਕੇ ਉਹਦਾ ਸਤਿਕਾਰ ਦੇ ਕੇ ਧਨ ਦੇ ਕੇ ਰੱਖਦਾ ਹਾਂ।
ਜਾਨੋ ਕਾਜ ਕਰੇ ਬਡ ਰਨ ਕੋ,
ਤੇ ਮੈਂ ਵੀ ਜਾਣਦਾ ਵੀ ਆਉਣ ਵਾਲੇ ਸਮੇਂ ਚ ਜੇ ਕਿਤੇ ਲੋੜ ਪਈ ਤੇ ਰਣ ਭੂਮੀ ਚ ਸਭ ਤੋਂ ਪਹਿਲਾਂ ਉਹ ਜਾਵੇਗਾ ਲੜਨ ਵਾਸਤੇ, ਮੇਰੀ ਸੁਰੱਖਿਆ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਹੈ।
ਉਹਨੇ ਮੁਗਲ ਸੰਗ ਚੁਗਲ ਉਚਾਰੇ,
ਉਹਨੇ ਦੱਸੀ ਗੱਲ, ਕਹਿੰਦਾ ਨਹੀਂ ਵੀ ਮੈਂ ਨੀ ਮੰਨਦਾ ਵੀ ਏਦਾਂ ਕੀਤਾ ਹੋਣਾ ਭਾਈ ਤਿਲੋਕੇ, ਜਿਹੜਾ ਉਹ ਚੁਗਲ ਖੋਰ ਸੀ ਉਹ ਫਿਰ ਬੋਲਿਆ।
ਆਪ ਸਭਾ ਲਾਵੋ ਇੱਕ ਬਾਰੇ,
ਕਹਿੰਦਾ ਜੀ ਮੈਂ ਵੀ ਗੱਲ ਪੂਰੀ ਤਸੱਲੀ ਨਾਲ ਕਰਦਾ, ਝੂਠ ਨੀ ਪਿਆ ਕਹਿੰਦਾ, ਜੇ ਨਹੀਂ ਯਕੀਨ ਆਉਂਦਾ ਤੇ ਏਦਾਂ ਕਰੋ ਫਿਰ ਆਪਣਾ ਦਰਬਾਰ ਲਾ ਲਵੋ।
ਤਬੇ ਅਚਾਨਕ ਲਿਓ ਨਿਕਸਾਈ,
ਤੇ ਜਦੋਂ ਉਹ ਵੀ ਆਏਗਾ ਸਭਾ ਵਿਚ ਤੇ ਤੁਸੀਂ ਆਪਣੀ ਤਲਵਾਰ ਕੱਢ ਲਿਓ ਮਿਆਨ ਚ, ਤੇ ਆਖਿਓ ਆ ਵੇਖੋ ਕਿੱਡੀ ਸੋਹਣੀ ਤਲਵਾਰ ਹੈ ਮੇਰੀ, ਇਹਦੇ ਫੁਲਾਤ ਦੀ ਬਣੀ ਅਸਪਾਤ ਦੀ ਬਣੀ, ਤੇ ਉਦੋਂ ਜਦੋਂ ਤੁਸੀਂ ਤਲਵਾਰ ਕੱਢ ਕੇ ਅਚਾਨਕ ਵਿਖਾਓਗੇ,
ਦੇਖੀ ਪਰੇ ਹੋਏ ਜਸ ਪਾਈ,
ਤੇ ਜਿਹੋ ਜੀ ਫਿਰ ਜਦੋਂ ਉਹ ਵੀ ਕੱਢੇਗਾ ਫਿਰ ਤਲਵਾਰ, ਕਹੋ ਵੀ ਭਾਈ ਤਿਲੋਕਾ ਜੀ ਤੁਸੀਂ ਵੀ ਕਰਾਓ ਦਰਸ਼ਨ ਆਪਣੀ ਸ਼੍ਰੀ ਸਾਹਿਬ ਦੇ, ਜਦੋਂ ਉਹ ਕਰਾਣਗੇ ਤੇ ਪਤਾ ਲੱਗ ਜਾਏਗਾ ਵੀ ਉਹਨੇ ਕਿਹੜੀ ਤਲਵਾਰ ਆਪਣੇ ਗਾਤਰੇ ਪਾਈ, ਲੋਹੇ ਦੀ ਹੈ ਕਿ ਲੱਕੜ ਦੀ ਹੈ।
ਜੇਕਰ ਤੀਗ ਕਾਠ ਕੀ ਹੋਏ,
ਜੇਕਰ ਤਲਵਾਰ ਲੱਕੜ ਦੀ ਹੋਵੇਗੀ,
ਦੇਹੋ ਨਾ ਦਰਬ ਬਿਨੋ ਕਰ ਸੋਏ,
ਤੇ ਫਿਰ ਉਹਨੂੰ ਪੈਸੇ ਨਹੀਂ ਦੇਣੇ ਤੇ ਉਹਨੂੰ ਨੌਕਰੀਓ ਕੱਢ ਦੇਣਾ, ਉਹਨੂੰ ਨੌਕਰੀਓ ਖਾਰਜ ਕਰ ਦਿਓ।
ਹੋਏ ਜੇ ਲੋਹਾ ਖੜਗ ਪ੍ਰਕਾਸ਼,
ਹੇ ਨਵਾਬ ਸਾਹਿਬ ਜੇ ਲੋਹੇ ਦੀ ਤਲਵਾਰ ਹੋਵੇਗੀ,
ਤੋ ਲਿਓ ਦੰਡ ਜੇ ਹੋਏ ਮਮ ਪਾਸ,
ਮੈਨੂੰ ਜਿਹੜਾ ਜੁਰਮਾਨਾ ਲਾਓਗੇ ਮੈਂ ਭੁਗਤਣ ਨੂੰ ਤਿਆਰ, ਕਿਉਂਕਿ ਉਹਨੂੰ ਪਤਾ ਸੀ ਵੀ ਤਸੱਲੀ ਸੀ ਵੀ ਲੋਹੇ ਦੀ ਤਲਵਾਰ ਨਹੀਂ ਹੈ। ਕਹਿੰਦਾ ਜੇ ਤਾਂ ਨਿਕਲੀ ਲੱਕੜ ਦੀ ਤਾਂ ਉਹਨੂੰ ਨੌਕਰੀਓ ਕੱਢ ਦਿਓ, ਜੇ ਲੋਹੇ ਦੀ ਨਿਕਲੀ ਤੇ ਮੇਰੇ ਤੇ ਜਿਹੜਾ ਤੁਸੀਂ ਹਰਜਾਨਾ ਲਾਓਗੇ ਜੁਰਮਾਨਾ ਲਾਓਗੇ ਮੈਂ ਉਹ ਜੁਰਮਾਨਾ ਤਾਰਨ ਨੂੰ ਤਿਆਰ ਹਾਂ।
ਸੁਨਤ ਮੁਗਲ ਕੈ ਸੰਸਾ ਪਇਓ,
ਸੁਣ ਕੇ ਮੁਗਲ ਬੜਾ ਸੰਸਿਆਗ੍ਰਸਤ ਵੀ ਹੋਇਆ ਵੀ ਜਿਹੜਾ ਬੰਦਾ ਇੰਨੀ ਤਸੱਲੀ ਨਾਲ ਗੱਲ ਕਰ ਰਿਹਾ ਵੀ ਮੈਨੂੰ ਜੁਰਮਾਨਾ ਕਰ ਦਿਓ, ਦੰਡ ਲਾ ਦਿਓ ਜਿਹੜਾ ਲਾਣਾ, ਨੌਕਰੀਓ ਕੱਢਣਾ ਕੱਢ ਦਿਓ, ਵੀ ਕੋਈ ਨਾ ਕੋਈ ਗੱਲ ਤਾਂ ਜਰੂਰ ਹੋਵੇਗੀ।
ਸਕਲ ਦੀਵਾਨ ਲਾਈ ਨਿਜ ਲਈ
ਨਵਾਬ ਨੇ ਆਪਣਾ ਅਗਲੇ ਦਿਨ ਦੀਵਾਨ ਸਜਾ ਲਿਆ।
ਖੜਗ ਸਿਪਰ ਤਰ ਬ੍ਰਿੰਦ ਸਿਪਾਹੀ
ਜਿੰਨੇ ਸਿਪਾਹੀ ਸੀ ਨਵਾਬ ਦੇ ਸਾਰੇ ਤਲਵਾਰਾਂ ਢਾਲਾਂ ਲੈ ਕੇ ਆਏ।
ਬੈਠੇ ਸਹਿਤ ਤਿਲੋਕੇ ਪਾਈ
ਭਾਈ ਤਿਲੋਕਾ ਜੀ ਦੇ ਵੀ ਮੋਢੇ ਤੇ ਢਾਲ ਹੈ ਗਾਤਰੇ ਤਲਵਾਰ ਪਾਈ ਹੋਈ ਹੈ।
ਨਹੀਂ ਨਿਰਾਦਰ ਇਸ ਕੋ ਹੋਏ
ਨਵਾਬ ਬੜਾ ਸਿਆਣਾ ਸੀ ਉਹਨੇ ਆਖਿਆ ਵੀ ਮੈਂ ਸਿੱਧਾ ਜੇ ਪੁੱਛਾਂਗਾ ਵੀ ਵਿਖਾ ਤੇ ਇਹਦਾ ਨਿਰਾਦਰ ਹੋਵੇਗਾ ਕਿਉਂਕਿ ਸਨਮਾਨ ਸੀ ਸਾਰਿਆਂ ਚ ਜੇ ਮੇਰਾ ਸਨਮਾਨ ਕਰਦਾ ਤਾਂ ਮੇਰਾ ਵੀ ਫਰਜ਼ ਬਣਦਾ ਇਹਦਾ ਸਨਮਾਨ ਰੱਖਾਂ। ਕਹਿੰਦੇ ਉਸ ਵੇਲੇ ਨਵਾਬ ਨੇ ਇਸ ਗੱਲ ਦੀ ਵਿਚਾਰ ਕੀਤੀ
ਹਿਰਦੈ ਵਿਚਾਰ ਮੁਗਲ ਕੀਏ ਸੋਏ
ਮੁਗਲ ਨੇ ਵਿਚਾਰ ਕੀਤੀ ਆਪਣੇ ਹਿਰਦੇ ਚ ਪਠਾਣ ਨੇ
ਪ੍ਰਥਮ ਖੜਗ ਨਿਜ ਖੈਂਚ ਦਿਖਾਇਓ
ਇਹਨੇ ਕੀ ਕੀਤਾ ਨਵਾਬ ਨੇ ਆਪਣੀ ਮਿਆਨ ਚੋ ਤਲਵਾਰ ਕੱਢੀ ਪਹਿਲਾਂ ਉਹ ਕੱਢ ਕੇ ਬਾਹਰ ਵਿਖਾਈ
ਪੁਨ ਦੂਸਰ ਕੋ ਕਹਿ ਨਿਕਸਾਇਓ
ਤੇ ਵਿਖਾ ਕੇ ਲਾਗੇ ਜਿਹੜਾ ਸਿਪਾਹੀ ਬੈਠਾ ਸੀ ਉਹਨੂੰ ਕਹਿੰਦਾ ਵੀ ਤੂੰ ਵੀ ਵਿਖਾ ਵੀ ਤੇਰੀ ਤਲਵਾਰ ਕਿਹੋ ਜੀ ਹੈ ਉਹਨੇ ਵੀ ਕੱਢ ਕੇ ਦਰਸ਼ਨ ਕਰਾਏ
ਪੁਨੇ ਕਈ ਸਭ ਸੁਭੱਟ ਕਿਰਪਾਨ
ਫਿਰ ਜਿੰਨੇ ਸੂਰਮੇ ਸੀ ਸਾਰਿਆਂ ਨੂੰ ਕਹੀ ਜਾਂਦਾ ਬਾਰੋ ਬੇਰੀ ਵੀ ਤੂੰ ਵੀ ਵਿਖਾ ਤਲਵਾਰ ਆਪਣੀ ਤੂੰ ਕਿਹੋ ਜੀ ਪਾਈ ਹੈ ਤਲਵਾਰ ਕਾਹਦੀ ਬਣੀ ਹੈ ਕਿਸੇ ਆਖਿਆ ਜੀ ਮੇਰੀ ਸਕੇਲੇ ਦੀ ਹੈ ਕੋਈ ਕਹੇ ਜੀ ਮੈਂ ਇਸਪਾਤ ਦੀ ਬਣਾਈ ਹੈ ਕੋਈ ਕਹੇ ਜੀ ਮੈਂ ਤਾਂ ਫੌਲਾਦ ਦੀ ਬਣਾਈ ਹੈ ਕੋਈ ਕਹੇ ਜੀ ਮੇਰੀ ਫੌਲਾਦ ਦੀ ਤਲਵਾਰ ਵਿੱਚ ਦੁੱਪੜ ਤਲਵਾਰ ਹੈ ਆਹ ਵੇਖੋ ਜੀ ਵਿੱਚ ਮਾਲਾ ਪੈਂਦੀ ਹੈ ਆਹ ਵੇਖੋ ਜੀ ਵਿੱਚ ਜੌਹਰ ਨੇ ਫੌਲਾਦ ਦੀ ਤਲਵਾਰ ਦੇ ਵਿੱਚ ਜੌਹਰ ਹੁੰਦੇ ਹੈ ਕੋਈ ਕਹਿੰਦਾ ਜੀ ਆਹ ਵੇਖੋ ਮੇਰੀ ਸਕੇਲੇ ਦੀ ਤਲਵਾਰ ਹੈ ਤੇ ਇਹਦੇ ਚ ਵੇਖੋ ਖਮੀਰ ਨਜ਼ਰ ਆਉਂਦੇ ਹੈ ਉਹ ਖਮੀਰ ਵਾਲੀ ਦਿਸਦੀ ਕਿਉਂਕਿ ਜਿਹੜੀ ਸਕੇਲੇ ਦੀ ਤਲਵਾਰ ਉਹਦੇ ਚ ਖਮੀਰ ਦਿਸਦਾ ਏਦਾਂ ਇਹ ਸ਼ਸਤਰਾਂ ਦੇ ਭੇਤ ਹੁੰਦੇ ਉਹ ਵਿਖਾ ਰਹੇ ਨੇ ਸਾਰੇ ਵਾਰੋ ਵੇਰੀ
ਕਰੋ ਦਿਖਾਵਨ ਅਲਪ ਮਹਾਨ
ਕਹਿੰਦੇ ਕਿਸੇ ਕੋਲ ਵੱਡੀ ਤਲਵਾਰ ਕਿਸੇ ਕੋਲ ਤਿਗ ਹੈ ਕਿਸੇ ਦੇ ਕੋਲ ਗੋਲੀ ਹੈ ਕਿਸੇ ਦੇ ਕੋਲ ਸਰੋਈ ਹੈ ਕਿਸੇ ਕੋਲ ਗੁਜਰਾਤੀ ਤਲਵਾਰ ਹੈ ਕਿਸੇ ਦੇ ਕੋਲ ਸੈਫ ਹੈ ਕਿਸੇ ਦੇ ਕੋਲ ਖਿਰਚ ਹੈ ਕਿਸੇ ਕੋਲ ਚੌੜਾ ਤੇਗਾ ਹੈ ਕਿਸੇ ਕੋਲ ਨੀਮਚਾ ਹੈ ਕਿਸੇ ਕੋਲ ਖਾਖਰਾ ਨੀਮਚਾ ਹੈ ਇਹ ਤਲਵਾਰਾਂ ਦੀਆਂ ਨੇ ਕਿਸਮਾਂ ਸਾਰੀਆਂ ਕਹਿੰਦੇ ਵੱਖੋ ਵੱਖਰੀਆਂ ਤਲਵਾਰਾਂ ਸਭ ਵਿਖਾ ਰਹੇ ਨੇ
ਸੁਨਤ ਮੁਗਲ ਤੇ ਡਰਤ ਤਿਲੋਕਾ
ਭਾਈ ਤਿਲੋਕਾ ਜੀ ਡਰੀ ਜਾਂਦੇ ਬੈਠੇ ਵੀ ਮੇਰੇ ਗਾਤਰੇ ਤਾਂ ਲੱਕੜ ਦੀ ਤਲਵਾਰ ਹੈ ਚਲਦਿਆਂ ਚਲਦਿਆਂ ਵਾਰੀ ਭਾਈ ਤਿਲੋਕੇ ਦੀ ਵੀ ਆ ਗਈ ਹਾਂ ਭਾਈ ਤਿਲੋਕਾ ਜੀ ਤੁਸੀਂ ਵੀ ਕਰਾਓ ਦਰਸ਼ਨ
ਕਈ ਕਹਾਂ ਮਮ ਖੜਗ ਬਿਲੋਕੇ
ਸੋਚਦੇ ਆ ਵੀ ਹੁਣ ਜਦੋਂ ਮੈਂ ਆਪਣੀ ਤਲਵਾਰ ਵਿਖਾਵਾਂਗਾ ਤੇ ਕੀ ਆਖਣਗੇ ਵੇਖ ਕੇ ਹਾਂਜੀ
ਤਬ ਸਤਿਗੁਰ ਉਰ ਸਿਮਰਨ ਕਰੇ
ਭਾਈ ਤਿਲੋਕਾ ਜੀ ਨੇ ਹੁਣ ਗੁਰੂ ਸਾਹਿਬ ਜੀ ਦਾ ਸਿਮਰਨ ਜਦੋਂ ਖਾਲਸਾ ਜੀ ਕੁਝ ਨਾ ਸੁੱਝੇ ਵੀ ਹੁਣ ਕੀ ਕਰਾਂ ਕੁਝ ਵੀ ਨਾ ਸੁੱਝੇ ਉਦੋਂ ਜਦੋਂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ ਨਾ ਪੂਰਨ ਤੌਰ ਤੇ ਸਮਰਪਣ ਭਾਵ ਹੋ ਕੇ ਫਿਰ ਸਤਿਗੁਰੂ ਜੀ ਰਸਤਾ ਵਿਖਾ ਦਿੰਦੇ ਆ ਸਮਰੱਥ ਸ਼ਕਤੀ ਨੇ ਕੰਮ ਉਦੋਂ ਹੀ ਕਰਨਾ ਨਾ ਜਦੋਂ ਸਾਡੀ ਸ਼ਕਤੀ ਖਤਮ ਹੋ ਜਾਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਤਾਈ ਅਸੀਂ ਕਹਿਣਾ ਵੀ ਮੈਂ ਕਰ ਸਕਦਾ ਮੇਰੀ ਸ਼ਕਤੀ ਚੱਲੂਗੀ ਉਦੋਂ ਤੱਕ ਅਜਗੈਬੀ ਸ਼ਕਤੀ ਨੇ ਕੰਮ ਨਹੀਂ ਕਰਨਾ ਗੁਰੂ ਦੀ ਗੈਬੀ ਸ਼ਕਤੀ ਹੈ ਉਦੋਂ ਕੰਮ ਕਰੇਗੀ ਜਦੋਂ ਅਸੀਂ ਕਹਾਂਗੇ ਮਹਾਰਾਜ ਮੇਰੇ ਕੋਲੋਂ ਨੀ ਕੁਝ ਹੁੰਦਾ ਨਾ ਮੈਂ ਕਰ ਸਕਦਾ ਹੁਣ ਕੁਝ ਸੁੱਝਦਾ ਹੀ ਨੀ ਕਰਾਂ ਕੀ ਫਿਰ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਆਪਣੇ ਸੇਵਕ ਦੀ ਅਰਦਾਸ ਸੁਣ ਕੇ ਉਹਦੀ ਪੈਜ ਰੱਖ ਲੈਂਦੇ ਇਹ ਮੇਰੇ ਸਾਹਿਬ ਦਾ ਬਿਰਦ ਹੈ ਵੀ ਤੂੰ ਆਪਣਾ ਤਾਣ ਛੱਡ ਕੇ ਇੱਕ ਵਾਰੀ ਮੇਰੀ ਸ਼ਰਨ ਆ ਜਾ ਫਿਰ ਤੇਰੀ ਲਾਜ ਮੈਂ ਰੱਖਾਂਗਾ ਇਸ ਲੋਕ ਵਿੱਚ ਹੀ ਨਹੀਂ ਤੈਨੂੰ ਪਰਲੋਕ ਦੇ ਵਿੱਚ ਵੀ ਸਨਮਾਨ ਤੇ ਸਤਿਕਾਰ ਪ੍ਰਾਪਤ ਹੋ ਭਾਈ ਤਿਲੋਕੇ ਨੇ ਵੇਖਿਆ ਵੀ ਹੁਣ ਕੀ ਕਰਾਂ ਐਨ ਮੌਕੇ ਦੇ ਉੱਤੇ ਜਦੋਂ ਵਾਰੀ ਆ ਗਈ ਭਾਈ ਤਿਲੋਕੇ ਦੀ ਵੀ ਹੁਣ ਅਗਲੇ ਬੰਦੇ ਤੋਂ ਬਾਅਦ ਵਿੱਚ ਭਾਈ ਸਾਹਿਬ ਨੇ ਤਲਵਾਰ ਕੱਢਣੀ ਸੀ ਸੋਚਦੇ ਵੀ ਮੈਂ ਕੀ ਵਿਖਾਵਾਂ ਜੇ ਵਿਖਾਵਾਂਗਾ ਇਹ ਤਲਵਾਰ ਤੇ ਕੀ ਕਹਿਣਗੇ ਹੁਣ ਸਤਿਗੁਰੂ ਜੀ ਦਾ ਸਿਮਰਨ ਕੀਤਾ ਹਿਰਦੇ ਤਬ ਸਤਿਗੁਰ ਉਰ ਸਿਮਰਨ ਕਰੇ ਮਹਾਰਾਜ ਜੀ ਨੂੰ ਯਾਦ ਕੀਤਾ ਪੰਜਵੇਂ ਪਾਤਸ਼ਾਹ ਨੂੰ ਅਰਾਧਿਆ
ਮੈਂ ਉਪਦੇਸ਼ ਆਪ ਕੋ ਧਰੇ
ਆਖਿਆ ਸਾਹਿਬ ਮੈਂ ਤੁਹਾਡਾ ਉਪਦੇਸ਼ ਅੰਗੀਕਾਰ ਕੀਤਾ ਤੁਹਾਡਾ ਉਪਦੇਸ਼ ਹੈ ਕਿ ਹਿੰਸਾ ਨਹੀਂ ਕਰਨੀ ਜੀਵ ਨਹੀਂ ਮਾਰਨੇ आप जी दा पवित्र उपदेश मैं ग्रहण कीता है।
रहो अहिंस तजी तरवार।
मैं हुण अहिंस होके तलवार तज दित्ती, क्योंकि तलवार सी ते मैनू जीव मारने पै गए, इस करके अहिंस होने लई मैं तलवार त्याग दित्ती है।
उगरी पर्दा सभा मजार।
महाराज मेरा ये पर्दा हुण सारी सभा विच उगड़ जाना, सारी सभा विच पर्दा उगड़ के पता लग जाना।
अब मेरी तुम करो सहाई।
महाराज कृपा करो हुण तुसी मेरी सहायता करो, महाराज पंचम पातशाह मेरी मदद करो।
यथा द्रौपदी लाज बचाई।
अब रखो दास पाठ की लाज, जैसी राखी लाज भगत प्रहलाद की हरनाख सफारे करया। हुन द्रौपदी लाज रखी हर प्रभ जी, छीनत बस्तर दीन बहु साज। महाराज सच्चे पातशाह जिवें द्रौपदी दी लज्जा रखी है, अज मेरी लज्जा रखो, कृपा करो हुन मेरी लज्जा रखो। अपने सेवक की आपे राखै आपे नाम जपावै, जह जह काज किरत सेवक की तहां तहां उठतावै, सेवक को निकटी होए दिखावै। महाराज कृपा करो मेरी भी लाज रख लो, जिवें द्रौपदी दी लज्जा रखी है।
परदा सभा बिखे तिस राखा।
भरी सभा विच उहनूं बेआवरू करन लगे से दुशासन, दुर्योधन कहिंदा कैरव इहनूं बेआवरू कर दो, बेपर्दा कर दिओ। उस भरी कचहरी विच पर्दे दे किले उसार के द्रौपदी दी तुसी लज्जा रखी है। महाराज अज भी इत्थे कचहरी भरी है, विरोधी मैनू बेपर्दा करना चाहुंदे है। हे पंचम पातशाह तरस करो, मेरा भी पर्दा पा के मेरे औगुणा नू कज लो। तुसी कजण वाले हो महाराज, कज लो मेरा पर्दा।
पूरी न दुष्टन की अभिलाखा।
इना दुष्टा दी अभिलाखा पूरी ना हो सके महाराज, जेडे मैनू बेपर्दा करना चाहुंदे है, सभा विच बेआवरू करना चाहुंदे, बेपत करना चाहुंदे है। महाराज सच्चे पातशाह इना दी आस पूर्ण ना होवे।
तिम मेरी अब लाज रखी जय।
महाराज जिवें ओदी लाज रखी सी ना द्रौपदी दी, दुर्योधन दी ते कैरवां दी इच्छा पूरी नहीं सी होई दुष्टा दी, एदा महाराज अज मेरी भी लज्जा रख लो।
सभा बिके कर खड़ग दिखी जय।
महाराज हुण जदों मैं म्यान चो श्री साहब कढ़ा ते पातशाह खड़ग नजर आवे, इन्हां नूं तलवार नजर आवे चमकदी होई बिजली वांगू।
नाहीं ताहिरे काट किरपान।
जे महाराज तलवार ना दिसी इन्हां नूं, इन्हां नूं लकड़ नजर आई, लकड़ दी तलवार दिसी।
करे मुगल मेरी तबहान।
ए पठान ए मुगल जिन्ने बैठे है, ए नवाब जेड़ा बैठा है, ए सब मेरी हानि करनगे, नुकसान करनगे, खबरे की कर देन की कह देन। महाराज हुण तुसी कृपा करके बचाओ रख लो।
मन ही मने मनावत गुर को।
मन ही मनो सारे कढ़ी जांदे सी ना तलवारां, भाई साहब ने उदो ही अरदासा शुरू करता से, मन ही मन गुरु चरणा नू मनाई जांदे। रख लो गरीबन वाज, राख ले हो हम ते बिगरी, सील धर्म जप भगत न कीनी, हो अभमान टेढ़ पगरी। राख ले हो हम ते बिगरी। महाराज साडे कोलो तां बिगड़दी बिगड़दी है, कृपा करो तुसी रख लो। महाराज रखण हारे हो गरीब नवाज, अज अमृत वेले गुरुदेव ने मुख वाक बख्शे, रखे रखण हार आप उभारेन, गुर की पैरी पाए काज सवारेन। महाराज कृपा करके रखवाले साहब जी रख लो। ए भावना उस वेले भाई साहब जी दे हिरदे च उपज रही है, रखा एक हमारा स्वामी, रखा एक हमारा स्वामी,
रखा एक हमारा स्वामी, राखा एक हमारा स्वामी,
राखा एक हमारा स्वामी, राखा एक हमारा स्वामी,
राखा एक हमारा स्वामी, राखा एक हमारा स्वामी,
सगल कटा का अंतर जामे, सगल कटा का अंतर जामे,
सगल कटा का अंतर जामी, सगल कटा का अंतर जामी।
हे रखनहारे साहब जी, कृपा करो अपने सेवक दी लज्या रख लो।
दहल रियो ने तीरज उर को,
दहल रहा है, दहल रहे उदा मतलब हिरदे विच, तीरज किथे है, खबरे हुण की होवेगा। हुण तां गुरु दी टेक है, सतगुरां दा ही आसरा है।
तब सतगुर निज दास बिचारा,
इधर भाई तलोके ने अरदास कीती गजनी च बैठिया, धन गुरु अर्जन देव साहब जी श्री अमृतसर साहब बैठे अपने सेवक दी अरदास सुन रहे, क्योंकि अरदास जेड़ी हुंदी ना रूह चो उपजदी है, ते रूह चो उपजी अरदास ओ ए नहीं वेखदी भी आले दुआले बंद कमर है, खबरे बाहर जावे ना जावे, मीलां दूर मेरे साहब बैठे उत्थे तक पहुंचे ना पहुंचे, ओ अरदास पूरे ब्रह्मांड विच व्यापक साहब ताई पहुंचदी है।
सत श्री अकाल,
क्योंकि साहब व्यापक रूप करके तां कोल भी ने उत्थे, शरीर करके भावे अमृतसर साहब भी बैठे, पर निराकार रूप विच तां उत्थे भी हाजर ने, कोल बैठे है। बस गुरसिख नूं अनुभव होना चाहिए इस गल दा भी कोल ने सदा अंग संगे अपंगंग विभूत। भाई तलोके दी अरदास गुरु पातशाह ने सुनी, अपने दास नूं दास विचारिया।
पैसा इक लाई न बारा,
पातशाह ने देरी नहीं लाई, आहा देरी नहीं लाई, चाटी सहायता कीती जाके चाटी, उसे वक्त ही तत्काल ही अपने सेवक दी सहायता कीती।
जब सब के इम खड़ग बिलोके,
सब दियां तलवारां वेख हटिया ना नवाब, ते सब तो अखीर च भाई तलोके दी वारी आई।
कहो के तू पी दिखाओ तिलोके,
हां भाई तलोका जी तुसी भी कराओ दर्शन, तुहाडे गात्रे जेड़ी तलवार है,
किस प्रकार को राखत पास,
तुसी किदां दी रखदे हुंदे जी तलवार अपने गात्रे, केड़े लोहे दी बनी हुंदी है, केड़े कारीगर दी बनी हुंदी है जेड़ी तुसी अपने गात्रे पाई है।
ओ तकमा कर है नित जास,
दसो तुहाडी तलवार ते केड़ा तकमा, तकमा कहंदे ने मोर नूं, केड़ी केड़ी कंपनी दी मोर लगी हुई है, किथों दी बनी हुई है तुहाडी तलवार।
कयो तिलोके तकमा गुर को,
भाई तलोके ने जवाब दिता, कहन लगे नवाब साहब तकमा ता मेरे सतगुरां दा है, मोर ता उना दी लगी हुई है, मेरे गुरुदेव दी, उना दी फैक्ट्री च बनी है तलवार जेड़ी मेरे म्यान चो निकलनी है, ते एदे ते जेड़ा तकमा मोर लगी है ओ मेरे गुरु दी मोर है।
मोर खड़ग पर नहीं अपर को,
मोर नहीं किसे दी मोर एदे ते लगी हुई,
जस सतगुर ने दीन समोई,
ते मैनू ए भी नहीं पता भी की चीज है विच, मेरे सतगुरु जी ने जेहो जी मैनू दित्ती है ओदां दी मैं तुहानू कढ के बहा दिया, मेरे साहब ने जिदां दी भी दित्ती मैनू नहीं पता विच किदां दी तलवार है, ओ केड़े लोहे दी बनी है, ओदे ते किदां दी मोर लगी है, मोर भी गुरु दी है, ते दित्ती भी मेरे सतगुरां ने, ते जिहो जी दित्ती है मैं ओदां दे दर्शन करा दिन्ना।
वैर निकास दिखावे तोई,
मैं तुहानू बाहर कढ के दर्शन करा दिंदा हां।
वाहे गुरु कै खैंच निकारा,
भाई साहब भाई तलोका जी ने श्री साहब दे मुठे नू नमस्कार कीती, और वाहिगुरु कह के श्री साहब बाहर कड्डी म्यान चो
निकसे पयो प्रकाश उदारा।
जदो म्यान चो बाहर कड्डी जिमे बिजली चमक दिया इतना तलवार सारी सभा विच चमकी है।
सत श्री अकाल।
जिन्या तलवारा हुण ताई वेखिया ने किसे विच इन्नी चमक नहीं सी जेड़ी श्री साहब हुण वेखी है। इहदी चमक वेख के सब दे नेत्र चुंदे आ गए ने, हैरान हो गए ने। इह किदां दी श्री साहब है, इन्नी चमक जिवें बिजली चमकदी हुंदी है, क्योंकि इस श्री साहब च मेरे गुरु दी कला वरत रही है। तलवारा तां बहुत ने, पर उह तलवारा उदों श्री साहब दा रूप धारण कर लैंदियां ने जदों गुरु साहब जी दी कला उस तलवार विच वरत जांदी। वह तलवार श्री साहब बन जाती है, वह भगौती बन जाती है, वह कृपान बन जाती है तलवार जिदे ते गुरु की कला वरत जाए। हां जी।
अस्तीखन तारा असकेरी।
कहिंदे श्री साहब की जदों तार वेखी, आहा तार वेख के रूह खुश हुंदी भी इन्नी बरीक तार है भी जे कीड़ी भी टुरे ते दो हिस्सों च वंडी जाए एन बराबर। ए नहीं भी किते मोटी ते किते पतली तार। श्री साहब की असि श्री साहबा रखने गातरे तार नहीं वेखते, बोध भी नहीं हुंदा सानू माफ करना भी श्री साहब की तार जेड़ी है वह किदां दी होनी चाहीदी है। बिलकुल भी उत्ते उंगल ना जेड़ी है वह पिछे अड़े ना जदों पिछे नू जांदे। जे वह टक्कर जी वाली तार आम करके तलवारां ते तुसी वेखोगे वह अड़ जांदी है, वह अपना पूरा कर्म नहीं करदी। कहिंदे जदों इहदी तार वेखिया निर्मल तार बिलकुल। हां जी।
नहीं अपर के इस बिदहेरी।
इहो जी तार भाई तलोके दी कृपान दी है, किसे होर दी तलवार दी नहीं वेखी।
हीरत हर क्यो मुगल बिसाला।
जेड़ा ए नवाब सी ओ वेख के बड़ा खुश होया, ओदे दिल च इस गल दी भी प्रसन्नता सी भी ए मेरा अहलकार है, बड़ा खास अहलकार है, किते इहदी वाकई तलवार लकड़ दी ना निकल आवे। ओनू खुशी होई वेख के।
दुगना रोज करियो तिस काला।
ओने खजानची नू बुलाया ते हुक्म कीता भी जे अगे 5 रुपये दिंदे ओ भाई तलोके नू, अज तों बाद 10 रुपये दया करो। दुगना रोजीना कर दिता।
दंड दियो तिस चुगल उदारा।
चुगल खोर भी बैठा कहिंदे इहनू दंड लाओ, इनू जुर्माना लाओ, जिन्ना भी हो सके जेड़ा बनदा एदा ओ वेख के दे नाल जुर्माना ला के इनू टोरो।
मुख कारा कर वहर निकारा।
और एदा मुंह काला करो, मेरी कचहरी च काला मुंह करके बाहर कड्डो। चुगल खोर दा मुंह काला ही हुंदा। कहिंदे एदा मुंह काला करके बाहर कड्ड दियो।
अत शरदा धर सतगुर माई।
भाई तलोके दे मन च पहला भी शरदा सी गुरु दी, हुण तां अतुट शरदा बन गई, अत दी शरदा हिरदे च बन गई।
कीतक दिन में आयो पाही।
कुछ दिना बाद गुरुदेव दा शुकराना कर वास्ते भाई साहब जी गजनी तो चल के आए।
तन तन कै चरनी परियो।
दूरों ही दर्शन कीते जदों ना दरबार च, दौड़े भजे आउंदे काली नाल। तन हो गुरु अर्जन देव साहब, तन हो, शुकर है आप जी दा, शुकर है। एदा ही कहिंदे आ रहे ने।
पुने प्रसंग सुनावन करियो।
चरणा नू कुट के फड़ लिया ते मत्था टेकिया, महाराज तन हो तुसी गुरुदेव, तन हो, ते फिर सारा प्रसंग सुनाया।
सुनत सभा में सतगुर कहियो।
सुन के सतगुरु जी बोले।
दया करन प्रण ते निर्भयो।
कहिंदे भाई तलोका जी तुसी दया करन दा प्रण निभाया है।
क्यों ना होए तब गुरु सहाई।
जेड़े गुरु दा बचन मनदे है उना दे भला गुरु साहब क्यों ना सहाई होवन। जेड़े गुरु दा बचन मनदे है गुरु साहब उना दी सहायता करदे हन।
गुरबानी मन मान कमाई।
तुसी गुरु की बाणी नू मन च मन के ओदी कमाई कीती है।
सगरे सिखन सुनियो प्रसंग।
सारे सिखा ने प्रसंग सुनिया।
धन गुरु कै शरदा संग।
सब ने आख्या धन गुरु, धन गुरु, धन गुरु। ਏਦਾਂ ਸਤਿਗੁਰੂ ਜੀ ਦੀ ਸ਼ਲਾਘਾ ਕੀਤੀ।
ਕੀਤਕ ਦਿਨ ਰਹਿ ਗਯੋ ਤਿਲੋਕਾ,
ਕੁਝ ਦਿਨ ਭਾਈ ਤਿਲੋਕਾ ਜੀ ਗੁਰੂ ਸ਼ਰਨ ਚ ਰਹੇ, ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਗਜਨੀ ਚਲੇ ਗਏ। ਇਸੇ ਤਰ੍ਹਾਂ ਕਾਬਲ ਦਾ ਰਹਿਣ ਵਾਲਾ ਇੱਕ ਸਿੱਖ ਸੀ ਭਾਈ ਕਟਾਰੂ, ਉਹਦਾ ਪ੍ਰਸੰਗ ਅੱਗੇ ਆ ਰਿਹਾ। ਸਿੱਖਾਂ ਦੀ ਭਗਤ ਮਾਲਾ ਹੈ ਖਾਲਸਾ ਜੀ, ਇਹ ਜਿਹੜੀ ਸਿੱਖਾਂ ਦੀ ਭਗਤ ਮਾਲਾ ਦੀ ਕਥਾ ਹੈ ਨਾ, ਇਹ ਕੁੱਜੇ ਚ ਸਮੁੰਦਰ ਹੈ, ਬਹੁਤ ਵੱਡਾ ਖਜ਼ਾਨਾ ਹੈ ਸਿੱਖ ਪੰਥ ਦਾ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਉਪਦੇਸ਼ ਦਿੱਤੇ ਹੈ, ਇਹ ਕਥਾ ਜਿਹੜੀ ਕੁਝ ਦਿਨ ਆਉਣ ਵਾਲੇ ਸਮੇਂ ਚ ਚੱਲਣੀ ਹੈ, ਇਹ ਗਉ ਨਾਲ ਪਿਆਰ ਨਾਲ ਸੁਣਨ ਵਾਲੀ ਕਥਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਕਰਵਾ ਲੈਣ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ।